ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਜੋ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ, ਇਹ ਐਸਾ ਹੈ ਕਿ ਨਾਮ ਰਸੀਏ ਦੀ ਸੂਰਤ ਨੂੰ ਬਿਸਮਾਦ ਵੱਲ ਲੈ ਜਾਣ ਵਿੱਚ ਔਰ ਸਾਡੇ ਕਠੋਰ ਮਨਾਂ ਨੂੰ ਰਸ ਵਿੱਚ ਪਾਉਣ ਵਿੱਚ ਸਮਰੱਥ ਹੈ। ਪਰ ਨਵੀਆਂ ਸੰਗਤਾਂ ਦੀ ਜਿਹੜੇ ਕਿ ਇਹਨਾਂ ਗੁਰਬਾਣੀ ਵਿਚਾਰ ਦੇ ਲੇਖਾਂ 'ਤੇ ਜਾਣੂ ਨਹੀਂ ਹਨ, ਉਹਨਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਸਤਿਗੁਰਾਂ ਨੇ ਗੁਰਬਾਣੀ ਗਾਇਣ ਲਈ ਰਾਗਾਂ ਨੂੰ ਵਰਤਿਆ ਹੈ। ਸੋ ਅੱਜ ਦੇ ਗੁਰਬਾਣੀ ਵਿਚਾਰ ਦੇ ਵਿੱਚ ਗੁਰਮੁਖ ਪਿਆਰਿਆਂ ਨੇ ਇਹਨਾਂ ਰਾਗਾਂ ਦੇ ਭੇਦਾਂ ਦੇ ਇਹਨਾਂ ਦੇ ਸੂਖਮ ਤੱਤ ਵੱਲ ਸਾਡਾ ਧਿਆਨ ਦਿਵਾਇਆ ਹੈ। ਪਹਿਲਾਂ ਆਪ ਜੀ ਨੇ ਅਨਹਦ ਨਾਤ ਦਾ ਜ਼ਿਕਰ ਕੀਤਾ ਹੈ, ਫਿਰ ਇਹਨਾਂ ਰਾਗਾਂ ਦੀ ਉਤਪੱਤੀ, ਗੁਰੂ ਸਾਹਿਬਾਂ ਨੇ ਕਿਉਂ ਗੁਰਬਾਣੀ ਨੂੰ ਗਾਇਣ ਵਾਸਤੇ ਇਹਨਾਂ ਰਾਗਾਂ ਦੀ ਵਰਤੋਂ ਕੀਤੀ ਹੈ, ਇਸ ਦਾ ਵਿਖਿਆਨ, ਅਤੇ ਫਿਰ ਜਿਹੜਾ ਜਗਿਆਸੂ ਇਹਨਾਂ ਰਾਗਾਂ ਦੇ ਤੱਤ ਨੂੰ ਆਪਣੀ ਸੁਰਤ ਵਿੱਚ ਅਨੁਭਵ ਕਰ ਲੈਂਦਾ ਹੈ, ਉਹਦੀ ਆਸਤਮਿਕ ਅਵਸਥਾ ਦਾ ਵਰਣਨ ਹੈ। ਅਤੇ ਇੱਕ ਚੀਜ਼ ਹੋਰ ਦਾ ਵੀ ਅਹਿਸਾਸ ਅੱਜ ਸਾਨੂੰ ਹੋਵੇਗਾ ਕਿ ਸਤਿਗੁਰਾਂ ਨੇ ਜੋ ਕੀਰਤਨ ਦੀ ਦਾਤ ਜਗਤ ਨੂੰ ਬਖਸ਼ੀ ਹੈ, ਇਹ ਕਿਤਨੀ ਕੀਮਤੀ ਹੈ, ਅਤੇ ਇੱਕ ਕੀਰਤਨੀਏ ਦੀ ਕਿਤਨੀ ਉੱਚੀ ਸੁੱਚੀ ਸੇਵਾ ਹੈ, ਅਤੇ ਨਾਲ ਹੀ ਉਹਦੇ ਮੋਢਿਆਂ 'ਤੇ ਕਿੰਨੀ ਵੱਡੀ ਜ਼ਿੰਮੇਵਾਰੀ ਵੀ ਹੈ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਵਿਸ਼ਾ ਹੈ ਰਾਗ ਨਾਦ ਧੁਨੀ। ਕੀਤਾ ਪਸਾਓ ਏਕੋ ਕਵਾਓ, ਤਿਸ 'ਤੇ ਹੋਏ ਲੱਖ ਦਰਿਆਓ। ਸਾਚੇ 'ਤੇ ਪਵਨਾ ਭਇਆ, ਪਵਨੇ 'ਤੇ ਜਲ ਹੋਏ, ਜਲ 'ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਇੱਕ ਕਵਾਓ ਪਸਾਓ ਕਰ, ਕੁਦਰਤ ਅੰਦਰ ਕੀਆ ਪਾਸਾਰਾ। ਏਕ ਅੰਕਾਰ ਹੈ ਸ਼ਬਦ ਧੁਨ, ਓਅੰਕਾਰ ਆਕਾਰ ਬਣਾਇਆ। ਇਹ ਕਵਾਓ ਜੋਤ ਅਨਹਦ ਨਾਦ ਜਾਂ ਸ਼ਬਦ ਕਿਤੇ ਮੱਧਮ ਹੋ ਕੇ ਖਤਮ ਨਹੀਂ ਹੋ ਗਿਆ। ਇਹ ਕਵਾਓ ਜੋਤ ਅਨਹਦ ਨਾਦ ਜਾਂ ਸ਼ਬਦ ਕਿਤੇ ਮੱਧਮ ਹੋ ਕੇ ਖਤਮ ਨਹੀਂ ਹੋ ਗਿਆ, ਬਲਕਿ ਸਾਰੇ ਪਸਾਰੇ ਵਿੱਚ ਲਗਾਤਾਰ ਓਤ ਪੋਤ ਰਵਿਆ ਹੈ। ਇਸ ਦੀ ਗੂੰਜ ਨਾ ਘਟਦੀ ਹੈ ਨਾ ਵੱਧਦੀ ਹੈ। ਲੋੜ ਕੇਵਲ ਇਸ ਨੂੰ ਅਨੁਭਵ ਕਰਨ ਦੀ ਹੈ। ਭੁਗਤ ਗਿਆਨ ਦਇਆ ਭੰਡਾਰਨ, ਘੱਟ ਘੱਟ ਵਾਜਹਿ ਨਾਦ। ਜਿਮੀ ਜਬਾਨ ਕੇ ਬਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ, ਨਾ ਘਾਟ ਬਾਡ ਹੋਤ ਹੈ। ਇਸੇ ਅਨਹਦ ਧੁਨੀ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਸੱਚ, ਹੁਕਮ, ਜੀਵਨ ਰੌਂ, ਲਿਵ ਆਦਿ ਨਾਲ ਦਰਸਾਇਆ ਗਿਆ ਹੈ। ਅਤੇ ਇਹੀ ਅਨਹਦ ਧੁਨੀ ਇਤਨੀ ਸ਼ਕਤੀਸ਼ਾਲੀ ਹੈ ਕਿ ਇਸ ਦੇ ਆਸਰੇ ਦ੍ਰਿਸ਼ਟ ਅਤੇ ਅਦ੍ਰਿਸ਼ਟ ਦੁਨੀਆ ਦੀ ਸਰਬ ਸੰਭਾਲ, ਉਤਪਤ ਅਤੇ ਪਰਲੋ ਹੋ ਰਹੀ ਹੈ। ਉਤਪਤ ਪਰਲੋ ਸਭ ਦੇ ਹੋਵੇ, ਸਭ ਦੇ ਹੀ ਫਿਰ ਉਪਤ ਹੋਵੇ। ਹੁਕਮੇ ਧਾਰ ਅਧਰ ਰਹਾਵੇ, ਹੁਕਮੇ ਉਪਜੈ ਹੁਕਮ ਸਮਾਵੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਧਰੇ ਸੁਨ ਸ੍ਰਵਨ। ਇਲਾਹੀ ਨਾਦ ਜੋ ਘੱਟ ਘੱਟ ਵਿੱਚ ਵੱਜ ਰਿਹਾ ਹੈ, ਇਸ ਨੂੰ ਹੀ ਅਨਹਦ ਨਾਦ, ਅਨਹਦ ਸ਼ਬਦ, ਅਨਹਦ ਧੁਨੀ, ਅਨਹਦ ਝੁਨਕਾਰ, ਧੁਨਕਾਰ ਧੁਨ, ਸ਼ਬਦ ਧੁਨ, ਪੰਚ ਸ਼ਬਦ, ਨਿਰਮਲ ਨਾਦ, ਰੁਣ ਝੁਨਕਾਰ, ਸਹਿਜ ਧੁਨ ਆਦਿ ਕਿਹਾ ਗਿਆ ਹੈ। ਇਹੋ ਹੀ ਏਕੋ ਕਵਾਓ ਦੀ ਬੋਲੀ ਹੈ, ਜੋ ਸਾਰੀ ਸ੍ਰਿਸ਼ਟੀ ਦਾ ਜ਼ਰਾ ਜ਼ਰਾ ਨੇਤ ਨੇਤ ਬੰਤ੍ਰਿਣ ਕਹਿਤ ਅਨੁਸਾਰ ਬੋਲ ਰਿਹਾ ਹੈ। ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। चातरक मोर बोलत दिन राती सुन कनहर की कोर जो बोलत है मृग मीन पंखेरू सो बिन हर जापत है नहीं होर। दीसन हार कायनात विच जीव जंत वनस्पति पहाड़ दरिया चंद सूरज ते तारे आदि इस सहज तुन या चुप दी बोली राग रूप विच शब्द रूप विच तुन रूप विच हर वेले हर थां बोल रहे हन। कट कट वाजै किंगरी अनहद शब्द सुभाए अनहद शब्द वजह दिन राती अवगत की गत गुरमुख जाती तह अनहद शब्द वजह धुन बाणी सहजे सहज समाई है। राग साज सुर लय ताल उस अनहद नाद या अनहद शब्द दे अक्स मात्र प्रगटाउन दे साधन हन। राग साज सुर लय ताल उस अनहद नाद या अनहद शब्द दे अक्स मात्र रिफ्लैक्शन मात्र प्रगटाउन दे साधन हन। ए राग जिस विचों रस रूप वलवले उपजदे हन इसनू कोई विरला ही अनुभव द्वारा बुझ के माण सकदा है। कट कट वाजै किंगरी अन दिन शब्द सुभाए विरले को सो जी पई गुरमुख मन समझाए। राग रतन परवार राग रतन परिया परवार तिस विच उपजै अमृत सार नानक करते का एह धन माल जे को बुझै एहो विचार। असी राग दी बाहरी टूंटा सुन के ही वाह वाह कर छड़दे हां तत राग दी सोझी किसे विरले नू ही हुंदी है। जने खने दी बुद्धि राग तत नू पकड़ नहीं सकती क्योंकि जह बोल तह अक्षर आवा जह अबोल तह मन ना रहावा बोल अबोल मद है सोई जस ओ है तस लखै ना कोई। अज तो कोई 60 वरे पहले दी गल है 1930 विच असी लायलपुर एक चुप फिल्म साइलेंट मूवी देखण गए। नाल दो बुजुर्ग रिश्तेदार सन उन्हां विचों एक दी आयु लगभग 80 साल होवेगी। फिल्म शुरू होण तो पहला पियानो ते कोई राग वजा रहा सी। वडेरे बुजुर्ग दियां उंगलियां हिलनियां शुरू हो गईयां हौली हौली शरीर विच हरकत आउनी आरंभ हो गई ते ओ राग लीनता दी विच कुर्सी तो उठे अते नचना शुरू कर दिता ते किन्नी देर ही बेखुदी दी अवस्था विच नचदे ही रहे अते राग दी धुन खत्म होंदे सार वजंतरी नू जफी पा अश अश कर उठे। सारे दर्शक इस दृश्य नू देख के हैरान अते चकरित हो रहे सन। राग दियां सूखम तरबां आम दर्शकां दी समझ तों परे दी गल सी। ओ सारे राग सुनन दी थां उस बुजुर्ग नू देख देख के ही आनंदित हो रहे सन पर राग ने उस बुजुर्ग दियां अंदरलियां तरबां नू जाह लुणिया अते उस दा अंदरला सुत्ता राग जगा दिता। असी सारे राग दे असल तत् तो अनजाण हां। साडे विचों ओ बजुर्ग ही सन जिन्हां दी सुरत ने उस गुजे राग तत नूं फड़िया अते उस दा विस्मादी रंग माणिया। वास्तव विच ए राग बुद्धि दे दायरे दी वस्तु नहीं ए तां बुद्धि दी पकड़ तों परे दी चीज है अते सूखम तत है। इस नूं अनुभवी सुरत वाला ही समझ पकड़ ते माण सकदा। दूसरा ता बाहरी सुर लय ताल सुन के ही मानसिक आनंद माण लैंदा है। असल तत तक पुजना तत नू बुझना उस दे वस दी गल नहीं हुंदी ए ता रबी देश अथवा अनुभवी मंडलां दी अमोलक दात है। इसे लई सतगुरां ने रबी बाणी नू रागां विच उचारण कीता है। राग ही आत्मिक मंडल दी गुजी चुप बोली है। किसे ना किसे शकल विच राग हर एक दी सुरत नू खिचण अते जोड़न दी तासीर रखदा है। मनुखता की पशु पंछियां ते भी इस दा असर देखिया गया। ਅਸਲ ਵਿੱਚ ਜਿਸ ਰਾਗ ਨੂੰ ਆਪਾਂ ਆਮ ਸਾਧਾਰਨ ਬੰਦੇ ਸੁਣਦੇ ਅਤੇ ਮਾਣਦੇ ਹਾਂ, ਉਹ ਉਸ ਅਨਹਦ ਨਾਦ ਦਾ ਅਕਸ ਮਾਤਰ ਬਾਹਰਲਾ ਪ੍ਰਗਟਾਵਾ ਹੈ। ਸੂਖਮ ਇਲਾਹੀ ਨਾਦ ਦਾ ਪ੍ਰਗਟਾਵਾ ਮੋਟੀ ਠੁੱਲੀ ਬੁੱਧੀ ਵਾਲੇ ਜੀਵ ਨਹੀਂ ਮਾਣ ਸਕਦੇ। ਤੁਨਤ ਲਲਤ ਗੰਗ ਅਨਕ ਭਾਂਤ ਬਹੁਵਿਧ ਰੂਪ ਦਿਖਾਵਨੀ ਕੀ ਨੀਕੀ। ਰਾਗ ਦਾ ਤੱਤ ਜਾਂ ਅਨਹਦ ਸ਼ਬਦ ਅਤ ਸੂਖਮ ਵਸਤੂ ਹੋਣ ਕਾਰਨ ਸਾਡੀ ਸਥੂਲ ਬੁੱਧੀ ਪਕੜ ਨਹੀਂ ਸਕਦੀ। ਸੂਖਮ ਵਸਤੂ ਨੂੰ ਪਕੜਨ ਲਈ ਸੂਖਮ ਬੁੱਧੀ ਜਾਂ ਅਨੁਭਵ ਦੀ ਲੋੜ ਹੈ। ਬਾਹਰਲੇ ਰਾਗ ਦੀ ਸੁਰਲੈ ਤਾਲ ਨੂੰ ਫੜਨ ਦੀ ਵੀ ਹਰ ਇੱਕ ਵਿੱਚ ਵੱਖੋ ਵੱਖਰੀ ਯੋਗਤਾ ਹੈ। ਉਂਝ ਰਾਗ ਹਰ ਇੱਕ ਦੇ ਕੰਨਾਂ ਨੂੰ ਸੁਖਾਵਾਂ ਅਤੇ ਪਿਆਰਾ ਲੱਗਦਾ ਹੈ ਅਤੇ ਖਿੱਚ ਪਾਉਂਦਾ ਹੈ। ਸ਼ੇਕਸਪੀਅਰ ਕਵੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਲੋਕ ਫਾਹੇ ਲਾਉਣ ਯੋਗ ਹਨ ਜਿਨ੍ਹਾਂ ਦੇ ਰਾਗ ਸੁਣਨ ਵਾਲੇ ਕੰਨ ਨਹੀਂ ਹਨ। ਗੁਰੂ ਸਾਹਿਬਾਂ ਨੇ ਗੁਰਬਾਣੀ ਗਾਇਨ ਕਰਨ ਲਈ ਰਾਗਾਂ ਨੂੰ ਵਰਤਿਆ ਹੈ ਤਾਂ ਕਿ ਇਸ ਦੇ ਜ਼ਰੀਏ ਕੋਮਲ ਹੋਏ ਹੋਏ ਮਨ 'ਤੇ ਗੁਰਬਾਣੀ ਦੇ ਇਲਾਹੀ ਤੀਰਾਂ ਦਾ ਡੂੰਘਾ ਅਸਰ ਹੋ ਸਕੇ। ਸਤਿਗੁਰੂ ਨੇ ਇੰਜ ਰਾਗਾਂ ਨੂੰ ਮਾਨਸਿਕ ਮਨੋਰੰਜਨ ਲਈ ਵਰਤੋਂ ਦੀ ਥਾਂ ਤੋਂ ਚੁੱਕ ਕੇ ਇਲਾਹੀ ਗੁਣ ਗਾਇਨ ਕਰਨ ਲਈ ਵਰਤਿਆ ਅਤੇ ਰਾਗਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਅਤੇ ਇਲਾਹੀ ਰੰਗਣ ਚਾੜੀ। ਇਸ ਨੂੰ ਹੋਰ ਸਪਸ਼ਟ ਕਰਨ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਪਰਮਾਤਮਾ ਦੇ ਇਲਾਹੀ ਪ੍ਰੇਮ ਦੀ ਅਨਹਦ ਧੁਨੀ ਓਤ ਪੋਤ ਹੈ ਅਤੇ ਰਾਗ ਨਾਦ ਵੀ ਇਸੇ ਅਨਹਦ ਧੁਨੀ ਦੇ ਪ੍ਰਗਟਾਵੇ ਦੇ ਹੀ ਸਾਧਨ ਹਨ। ਸੋ ਇਸ ਲਈ ਗੁਰਬਾਣੀ ਦੇ ਸ਼ਬਦ ਵਿੱਚ ਜੋ ਵੀ ਵਲਵਲਾ ਪ੍ਰਧਾਨ ਹੁੰਦਾ ਹੈ ਉਸ ਨੂੰ ਰਾਗ ਨਾਦ ਵਧਾ ਕੇ ਹੋਰ ਵੀ ਤੀਬਰ ਤੇ ਤੀਖਣ ਕਰ ਦਿੰਦਾ ਹੈ। ਗੁਰਬਾਣੀ ਵਿੱਚ ਪਰਮਾਤਮਾ ਦੇ ਇਲਾਹੀ ਪ੍ਰੇਮ ਦੀ ਅਨਹਦ ਧੁਨੀ ਓਤ ਪੋਤ ਹੈ ਅਤੇ ਰਾਗ ਨਾਦ ਵੀ ਇਸੇ ਅਨਹਦ ਧੁਨੀ ਦੇ ਪ੍ਰਗਟਾਵੇ ਦੇ ਸਾਧਨ ਹੀ ਹਨ। ਇਸ ਲਈ ਗੁਰਬਾਣੀ ਦੇ ਸ਼ਬਦ ਵਿੱਚ ਜੋ ਵੀ ਵਲਵਲਾ ਪ੍ਰਧਾਨ ਹੁੰਦਾ ਹੈ ਉਸ ਨੂੰ ਰਾਗ ਨਾਦ ਵਧਾ ਕੇ ਹੋਰ ਵੀ ਤੀਬਰ ਅਤੇ ਤੀਖਣ ਕਰ ਦਿੰਦਾ ਅਤੇ ਸਾਡਾ ਅਮੋੜ ਅਤੇ ਕਠੋਰ ਮਨ ਦਰਵ ਕੇ ਆਪਣੇ ਆਪ ਉਸ ਵਲਵਲੇ ਦੇ ਦਰਿਆ ਵਿੱਚ ਤਾਰੀਆਂ ਲਾਉਂਦਾ ਹੋਇਆ ਆਤਮਿਕ ਆਨੰਦ ਮਾਣਦਾ ਅਤੇ ਅਨਹਦ ਧੁਨੀ ਦੀਆਂ ਝਲਕਾਂ ਨੂੰ ਅਨੁਭਵ ਕਰ ਸਕਦਾ। ਹੇਠ ਲਿਖੇ ਗੁਰਬਾਣੀ ਦੇ ਪ੍ਰਮਾਣਾਂ ਤੋਂ ਇਹ ਵਿਚਾਰ ਹੋਰ ਸਪਸ਼ਟ ਹੋ ਜਾਂਦਾ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਹਰ ਉੱਤਮ ਹਰ ਪ੍ਰਭ ਗਾਵਿਆ ਕਰ ਰਾਗ ਬਿਲਾਵਲ ਨਾ ਰਾਗ, ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸੀਗਾਰ, ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸਭ ਦੇ ਕਰੇ ਪਿਆਰ, ਮਲਾਰ ਸੀਤਲ ਰਾਗ ਹੈ ਹਰ ਧਿਆਈਐ ਸ਼ਾਂਤ ਹੋਏ, ਗੁਰਮੁਖ ਮਲਾਰ ਰਾਗ ਜੋ ਕਰੈ ਤਿਨ ਮਨ ਤਨ ਸੀਤਲ ਹੋਏ, ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ, ਸੋਰਠ ਸੋ ਰਸ ਪੀਜੀਐ ਕਭੂ ਨਾ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਬਾਹਰਲੇ ਰਾਗ ਨਾਦ ਅਨਹਦ ਧੁਨ ਜਾਂ ਸਹਿਜ ਧੁਨ ਦਾ ਅਕਸ ਹੋਣ ਕਰਕੇ ਗੁਰੂ ਸਾਹਿਬਾਂ ਨੇ ਨਿਰੰਕਾਰ ਦੀ ਸਿਫਤ ਸ਼ਲਾਘਾ ਦੇ ਨਾਲ ਨਾਲ ਇਹਨਾਂ ਰਾਗਾਂ ਨਾਦਾਂ ਨੂੰ ਵੀ ਸਲਾਹਿਆ ਹੈ। ਧਨ ਸੁਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ, ਧਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ, ਨਾਨਕ ਨਿਰਮਲ ਨਾਦ ਸ਼ਬਦ ਧੁਨ ਸਚ ਰਾਮੈ ਨਾਮ ਸਮਾਏ ਦਾ, ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ, ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਰਾਗੈ ਨਾਦੇ ਬਾਹਰਾ ਇਨੀ ਹੁਕਮ ਨਾ ਬੁਝਿਆ ਜਾਏ। ਸਤਿਗੁਰਾਂ ਨੇ ਇਲਾਹੀ ਗੁਣ ਗਾਇਨ ਕਰਨ ਲਈ ਰਾਗਾਂ ਨੂੰ ਵਰਤਿਆ ਹੈ ਪਰ ਅੱਜ ਕੱਲ੍ਹ ਇਸ ਦੇ ਐਨ ਉਲਟ ਰਾਗ ਵਿਦਿਆ ਦਾ ਦਿਖਾਵਾ ਕਰਨ ਲਈ ਇਲਾਹੀ ਗੁਰਬਾਣੀ ਨੂੰ ਵਰਤਿਆ ਜਾਂਦਾ ਹੈ ਤੇ ਗੁਰਬਾਣੀ ਦੀ ਅਵੱਗਿਆ ਹੋ ਰਹੀ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਭਗਤ ਨਾਰ ਦੀ ਹਿਰਦੈ ਨਾ ਆਈ, ਕਾਚ ਕੂਚ ਤਨ ਦੀਨਾ, ਰਾਗ ਰਾਗਨੀ ਡਿੰਫ ਹੋਏ ਬੈਠਾ, ਉਨ ਹਰ ਪੈ ਕਿਆ ਲੀਨਾ। ਗੀਤ ਰਾਗ ਕੰਤਾਲ ਸਿਕੂਰੇ, ਤ੍ਰਹਿ ਗੁਣ ਉਪਜੈ ਬਿਨਸੈ ਦੂਰੇ, ਦੂਜੀ ਦੁਰਮਤ ਦਰਦ ਨਾ ਜਾਏ, ਦੂਜੀ ਦੁਰਮਤ ਦਰਦ ਨਾ ਜਾਏ, ਛੁਟੈ ਗੁਰਮੁਖ ਦਾਰੂ ਗੁਣ ਗਾਏ। ਦੂਜੈ ਪਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵਈ, ਪਾਰ ਭ੍ਰਮ ਨਾ ਪਾਇਆ ਜਾਏ। ਰਾਗ ਨਾਦ ਮਨ ਦੂਜੈ ਪਾਏ, ਅੰਤਰ ਕਪਟ ਮਹਾਂ ਦੁਖ ਪਾਏ, ਸਤਿਗੁਰ ਭੇਟੈ ਸੋ ਜੀ ਪਾਏ, ਸੱਚੈ ਨਾਮ ਰਹਿ ਲਿਵ ਲਾਏ। ਰਾਗ ਨਾਦ ਅਨਹਦ ਧੁਨੀ ਦਾ ਅਕਸ ਹੋਣ ਕਾਰਨ ਸ਼ਬਦ ਦੀ ਬੇਅੰਤ ਸ਼ਕਤੀ ਦੇ ਪ੍ਰਤੀਕ ਅਤੇ ਪ੍ਰਗਟਾਵਾ ਹਨ। ਜਿਵੇਂ ਕਿ ਰਾਗ ਸ਼ਕਤੀ ਦੁਆਰਾ ਤਾਨਸੇਨ ਨੇ ਪੱਥਰ ਨੂੰ ਪਿਘਲਾ ਕੇ ਨੇਜਾ ਪੱਥਰ ਵਿੱਚ ਗੜ ਦਿੱਤਾ ਸੀ, ਅਤੇ ਮੀਂਹ ਪੈਣਾ ਜਾਂ ਅੱਗ ਲੱਗਣੀ ਇਸੇ ਰਾਗ ਸ਼ਕਤੀ ਦੀਆਂ ਹੀ ਕਰਾਮਾਤਾਂ ਹਨ। ਰਾਗ ਦਾ ਅਸਥੂਲ ਸਰੂਪ ਸਾਜਾਂ ਵਿੱਚੋਂ ਪ੍ਰਗਟ ਹੁੰਦਾ ਹੈ, ਪਰ ਸਾਜਾਂ ਦੀ ਧੁਨ ਦਾ ਸੂਖਮ ਸਰੂਪ ਤਾਰਾਂ ਦੀ ਥਰਥਰਾਹਟ ਹੈ, ਅਤੇ ਇਹ ਥਰਥਰਾਹਟ ਸੁਰ ਲੈ ਤਾਲ ਆਦਿ ਅੰਦਰਲੇ ਤਰੰਗਾਂ ਰੂਪ ਵਲਵਲੇ ਦਾ ਪ੍ਰਗਟਾਵਾ ਹੈ। ਇਹ ਥਰਥਰਾਹਟ ਰੁਣ ਚੁਣ ਜਾਂ ਵਲਵਲੇ ਅੰਦਰਲੀ ਭਾਸ਼ਾ ਦਾ ਅਸਥੂਲ ਰੂਪ ਹੈ ਅਤੇ ਬਾਹਰਲੀ ਬੋਲੀ ਦਾ ਸੂਖਮ ਰੂਪ ਹੈ। ਜਿਵੇਂ ਕਿ ਗ੍ਰਾਮੋਫੋਨ ਦੇ ਰਿਕਾਰਡ 'ਚ ਰਿਕਾਰਡ 'ਤੇ ਜੋ ਭਾਸ਼ਾ ਉੱਕਰੀ ਹੁੰਦੀ ਹੈ ਉਸਨੂੰ ਥਰਥਰਾਹਟ ਜਾਂ ਥਰਕੰਬਣੀ ਕਹਿੰਦੇ ਹਨ, ਇਹ ਗ੍ਰਾਮੋਫੋਨ ਦੀ ਉੱਕਰੀ ਹੋਈ ਭਾਸ਼ਾ ਅੰਦਰਲੀ ਰੁਣ ਚੁਣ ਦਾ ਅਸਥੂਲ ਸਰੂਪ ਹੈ। ਗੁਰਬਾਣੀ ਦੀ ਪੰਕਤੀ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਓ ਅਪਾਰ ਅਨੁਸਾਰ, ਪਰਮਾਤਮਾ ਦੀ ਬੋਲੀ ਅਥਾ ਪ੍ਰੇਮ ਵਾਲੀ ਹੈ, ਅਤੇ ਇਹ ਚੁੱਪ ਅਦ੍ਰਿਸ਼ਟ ਸੂਖਮ ਬੋਲੀ ਸਾਰੀ ਸ੍ਰਿਸ਼ਟੀ ਵਿੱਚ ਲਗਾਤਾਰ ਇੱਕ ਰਸ ਭਰਪੂਰ, ਅਤੇ ਅਨਹਦ ਨਾਦ ਦੀ ਤਰ੍ਹਾਂ ਅਨੇਕਾਂ ਵਲਵਲਿਆਂ ਰੂਪਾਂ ਤਰੰਗਾਂ ਥਰਥਰਾਹਟ ਅਤੇ ਲਹਿਰਾਂ ਵਿੱਚ ਗੱਜ ਰਹੀ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਇਲਾਹੀ ਪ੍ਰੇਮ ਦੀ ਇਸ ਚੁੱਪ ਬੋਲੀ ਨੂੰ ਹੀ ਗੁਰਬਾਣੀ ਵਿੱਚ ਅਨਹਦ ਸ਼ਬਦ ਜਾਂ ਅਨਹਦ ਧੁਨ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਅਜਪਾ ਜਾਪ ਜਪੈ ਮੁਖ ਨਾਮ, ਅਚਿੰਤ ਹਮਾਰੈ ਅਨਹਦ ਵਾਜੈ, ਅਚਿੰਤ ਹਮਾਰੈ ਗੋਬਿੰਦ ਗਾਜੈ। ਅਜਪਾ ਜਾਪ ਨਾ ਵੀਸਰੈ ਆਦ ਜੁਗਾਦ ਸਮਾਏ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਇਸ ਪ੍ਰੇਮ ਦੀ ਚੁੱਪ ਬੋਲੀ ਦੀ ਖੂਬੀ ਹੈ ਕਿ ਇਸ ਨੂੰ ਵਲਵਲੇ ਭਰਪੂਰ ਸੁਰਤ ਰੂਪੀ ਜ਼ੁਬਾਨ ਨਾਲ ਬੋਲਦਿਆਂ ਨਾ ਤਾਂ ਕਦੀ ਜਗਿਆਸੂ ਥੱਕਦਾ ਹੈ ਅਤੇ ਨਾ ਹੀ ਕਦੀ ਰੱਜਦਾ ਹੈ। ਜਿਉਂ ਜਿਉਂ ਇਹ ਬੋਲੀ ਬੋਲਦਾ ਹੈ ਤਿਉਂ ਤਿਉਂ ਹੋਰ ਮਸਤ ਹੋ ਕੇ ਧੁਨ ਰੂਪ ਜਾਂ ਪ੍ਰੇਮ ਰੂਪ ਹੀ ਹੋ ਜਾਂਦਾ ਹੈ। ਉਸ ਨੂੰ ਆਲੇ ਦੁਆਲੇ ਦੀ ਵੀ ਕੋਈ ਸੋਝੀ ਨਹੀਂ ਰਹਿੰਦੀ। ਸੂਰਜ ਦੀ ਬੋਲੀ ਸੂਰਜ ਦੀ ਕਿਰਨ ਹੈ, ਇਹਨਾਂ ਕਿਰਨਾਂ ਦੁਆਰਾ ਸਾਨੂੰ ਧੁੱਪ ਮਿਲਦੀ ਹੈ। ਇਸ ਧੁੱਪ ਵਿੱਚ ਆਪਣੇ ਸੋਮੇ ਸੂਰਜ ਦੇ ਸਾਰੇ ਗੁਣ ਹੁੰਦੇ ਹਨ, ਜਿਹਾ ਕਿ ਗਰਮੀ, ਪ੍ਰਕਾਸ਼, ਨਿਰਮਲਤਾ, ਜੀਵਨ, ਰੌ ਸ਼ਕਤੀ ਆਦਿ। ਐਨ ਇਸੇ ਤਰ੍ਹਾਂ ਪਰਮਾਤਮਾ ਦੇ ਕਵਾਓ ਦੀ ਬੋਲੀ ਅਨਹਦ ਧੁਨੀ ਵਿੱਚ ਰਬੀਅਤ ਦੇ ਸਾਰੇ ਗੁਣ, ਪ੍ਰੇਮ, ਮਿਠਾਸ, ਰਸ, ਮਸਤੀ, ਖੁਮਾਰੀ, ਖੇੜਾ, ਆਨੰਦ, ਸਹਿਜ, ਗਿਆਨ, ਲਿਵ ਤੇ ਤਾਜ਼ਗੀ ਓਤ ਪੋਤ ਸਮਾਏ ਹੋਏ ਹਨ। ਇੱਥੇ ਇਹ ਗੱਲ ਸਪਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਅਨਹਦ ਧੁਨੀ ਅਥਵਾ ਇਲਾਹੀ ਚੁੱਪ ਬੋਲੀ ਆਪਣੇ ਮੂਲ ਨਿਰੰਕਾਰ ਦੀ ਤਰ੍ਹਾਂ ਹੀ ਅਦ੍ਰਿਸ਼ਟ ਸੂਖਮ ਲਗਾਤਾਰ ਇੱਕ ਰਸ ਅੱਖਰਾਂ ਤੋਂ ਪਰੇ, ਮਨ ਬੁੱਧੀ ਤੋਂ ਪਰੇ, ਤਿੰਨਾਂ ਗੁਣਾਂ ਤੋਂ ਪਰੇ ਸੁੱਤੇ ਸਿੱਧ ਆਵਾਜ਼ ਰਹਿਤ ਹੈ, ਅਤੇ ਇਹ ਥਰਥਰਾਹਟ ਦੇ ਰੂਪ ਵਿੱਚ, ਵਲਵਲੇ ਦੇ ਰੂਪ ਵਿੱਚ, ਪ੍ਰੇਮ ਸਵੈਪਨਾ ਦੇ ਰੂਪ ਵਿੱਚ, ਤਰੰਗਾਂ ਦੇ ਰੂਪ ਵਿੱਚ, ਥਰਕੰਬਣੀ ਦੇ ਰੂਪ ਵਿੱਚ, ਲਹਿਰਾਂ ਦੇ ਰੂਪ ਵਿੱਚ, ਰੁਣਚੁਣ ਦੇ ਰੂਪ ਵਿੱਚ, ਸਾਰੀ ਸ੍ਰਿਸ਼ਟੀ ਵਿੱਚ ਨਿਰੰਤਰ ਪਰਵਿਰਤ ਹੈ। ਸਾਡੀ ਮਾਨਸਿਕ ਅਤੇ ਆਤਮਿਕ ਸੂਖਮ ਗ੍ਰਹਿਣ ਸ਼ਕਤੀ ਅਨੁਸਾਰ ਹੀ ਅਸੀਂ ਇਲਾਹੀ ਅਨਹਦ ਧੁਨੀ ਨੂੰ ਗ੍ਰਹਿਣ ਕਰਕੇ ਮਾਣ ਸਕਦੇ। ਜਿਸ ਤਰ੍ਹਾਂ ਰੋਸ਼ਨੀ ਅਤੇ ਆਵਾਜ਼ ਦੀਆਂ ਤਰੰਗਾਂ ਦੂਰ ਦੁਰਾਡੇ ਬਹੁਤ ਤੇਜ਼ ਰਫ਼ਤਾਰ ਨਾਲ ਪੁੱਜ ਜਾਂਦੀਆਂ ਹਨ, ਇਸੇ ਤਰ੍ਹਾਂ ਇਲਾਹੀ ਨਾਦ ਦੀਆਂ ਤਰੰਗਾਂ ਦੀ ਰਵਾਨਗੀ ਵੀ ਬਹੁਤ ਤੇਜ਼ ਰਫ਼ਤਾਰ ਨਾਲ ਸ੍ਰਿਸ਼ਟੀ ਵਿੱਚ ਪ੍ਰਵਿਰਤ ਹੋ ਰਹੀ ਹੈ। ਇਹ ਇਸ ਅਨਹਦ ਧੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਭਾਵਨਾਵਾਂ ਰੂਪੀ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ ਇੱਕ ਸੁਰ ਕਰਨਾ ਪਵੇਗਾ। ਇਸ ਅਨਹਦ ਧੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਭਾਵਨਾਵਾਂ ਰੂਪੀ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ ਇੱਕ ਸੁਰ ਕਰਨਾ ਪਵੇਗਾ। ਇਲਾਹੀ ਨਾਦ ਵਿੱਚ ਮਨ ਦੀ ਲੀਨਤਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ 9 ਗੋਲਕਾਂ ਤੋਂ ਸੁਰਤ ਉੱਚੀ ਉੱਠ ਕੇ 10ਵੇਂ ਦਰ ਪ੍ਰਵੇਸ਼ ਕਰੇ। 9 ਦਰਵਾਜ਼ੇ 10ਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ, 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। 9 ਘਰ ਦੇਖ ਜੁਕਾਮ ਨੀ ਭੋਲੀ, ਬਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ, 10ਵੇਂ ਤੱਤ ਸਮਾਈ। ਮੂੰਦ ਲੀਏ ਦਰਵਾਜ਼ੇ ਤੋ ਬਾਜੀਏ ਲੇ ਅਨਹਦ ਬਾਜੇ, ਮੂੰਦ ਲੀਏ ਦਰਵਾਜ਼ੇ ਬਾਜੀਏ ਲੇ ਅਨਹਦ ਬਾਜੇ। 9 ਸਰ ਸੁਭਰ 10ਵੇਂ ਪੂਰੇ, ਤਹਿ ਅਨਹਦ ਸੁਨ ਵਜਾਵਹਿ ਤੂਰੇ। ਨਗਰੀ ਏਕੈ 9 ਦਰਵਾਜ਼ੇ, ਧਾਵਤ ਬਰਜ ਰਹਾਈ, ਤ੍ਰਿਕੁਟੀ ਛੂਟੈ 10ਵਾਂ ਦਰ ਖੂਲੇ, ਤਾਂ ਮਨ ਖੀਵਾ ਪਾਈ। ਇਸ ਲਈ ਅੰਦਰਲੇ ਅਤੇ ਸਾਰੀ ਸ੍ਰਿਸ਼ਟੀ ਵਿੱਚ ਵੱਜ ਰਹੇ ਇਲਾਹੀ ਨਾਦ ਨਾਲ ਇੱਕ ਸੁਰ ਹੋਣ ਲਈ ਜਾਪ, ਸਿਮਰਨ, ਕੀਰਤਨ, ਸ਼ਬਦ ਵਿਚਾਰ, ਸਾਧ ਸੰਗਤ, ਪ੍ਰੇਮਾ ਭਗਤੀ ਅਤੇ ਸੇਵਾ ਕਰਨਾ ਅਤਿ ਜ਼ਰੂਰੀ ਹੈ। ਅੰਮ੍ਰਿਤ ਬਾਣੀ ਸਿਉਂ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ, ਉਥੈ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਅਨਹਦ ਧੁਨ ਵਾਜੈ ਨਿਤ ਵਾਜੈ, ਗਾਈ ਸਤਿਗੁਰ ਬਾਣੀ, ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਅਨਹਦ ਵਾਜੇ ਧੁਨ ਵਜਦੇ, ਗੁਰ ਸ਼ਬਦ ਸੁਣੀ ਜੈ। ਸਾਧ ਸੰਗਤ ਅਤੇ ਗੁਰਬਾਣੀ ਤੋਂ ਨਾਮ ਸਿਮਰਨ ਦੀ ਪ੍ਰੇਰਣਾ ਮਿਲਦੀ ਹੈ ਅਤੇ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਦੀ ਅਵਸਥਾ ਪ੍ਰਾਪਤ ਹੁੰਦੀ। ਫਿਰ ਤਾਂ ਅੰਦਰ ਕੀ ਤੇ ਬਾਹਰ ਕੀ, ਅਨਹਦ ਤੁਨੀ ਸਦ ਵਜਦੇ ਉਨਮਨ ਹਰ ਲਿਵਲਾਏ। ਅਣਮਣਿਆ ਮੰਦਲ ਬਾਜੈ ਬਿਨ ਸਾਵਨ ਕਨ ਹਰ ਗਾਜੈ, ਘਰ ਘਰ ਨਿਰਤ ਹੋਵੇ ਦਿਨ ਰਾਤੀ, ਘਟ ਘਟ ਵਾਜੈ ਤੂਰਾ। ਵਿਣ ਵਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ। ਸੋ ਰਸ ਰੂਪ ਅਕਾਲ ਪੁਰਖ ਦੇ ਤਾਂ ਹੀ ਦਰਸ਼ਨ ਹੁੰਦੇ ਹਨ, ਰਸ ਰੂਪ ਅਕਾਲ ਪੁਰਖ ਦੇ ਤਾਂ ਹੀ ਦਰਸ਼ਨ ਹੁੰਦੇ ਹਨ ਜੇ ਜਗਿਆਸੂ ਪ੍ਰੇਮ ਦੀ ਚੁੱਪ ਬੋਲੀ ਰੂਪ ਅਨਹਦ ਸ਼ਬਦ ਨੂੰ ਅੰਤਰ ਆਤਮੇ ਸੁਣੇ। ਪਿਰ ਰਿਸਾਲੂ ਤਾਂ ਮਿਲੈ ਜਾ ਗੁਰ ਕਾ ਸ਼ਬਦ ਸੁਣੀ, ਅਨਹਦ ਧੁਨੀ ਦਰ ਵਜਦੇ ਦਰ ਸੱਚੈ ਸੋਭਾ ਪਾਏ। ਸੋਭਾ ਸੁਰਤ ਸੁਹਾਵਣੀ ਸੱਚ ਹੈ ਪ੍ਰੇਮ ਅਪਾਰ, ਅਨਹਦੋ ਅਨਹਦ ਵਾਜੈ ਰੁਣ ਚੁਣਕਾਰੇ, ਰਾਮ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ, ਅਨਹਦ ਰੁਣ ਚੁਣਕਾਰ ਸਦਾ ਤੂੰ ਨਿਰਭਉ ਕਹਿ ਕਰਵਾਏ ਦਾ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ। ਇਹ ਅਨੂਪ ਕਿੰਗਰੀ, ਇਹ ਅਨਹਦ ਚੁਨਕਾਰ, ਇਹ ਸਦੀਵੀ ਰੁਣ ਚੁਣ, ਇਹ ਅਨਹਦ ਸ਼ਬਦ, ਇਹ ਪ੍ਰੇਮ ਸਵੈਪਨਾ, ਪ੍ਰੇਮ ਸੰਦੇਸੜੇ, ਹਰ ਨਾਵੇਂ ਨਾਲ ਗੱਲਾਂ, ਹਰ ਨਾਵੇਂ ਨਾਲ ਮਸਲਤ, ਇਹ ਚੁੱਪ ਪ੍ਰੀਤ ਅਨੁਭਵ ਦੁਆਰਾ ਸੂਖਮ ਸੁਰਤ ਨਾਲ ਹੀ ਸੁਣੀ ਜਾ ਸਕਦੀ, ਨਾ ਕਿ ਇਹਨਾਂ ਸਥੂਲ ਕੰਨਾਂ ਨਾਲ। ਅਨਹਦ ਚੁਣਕਾਰੇ, ਤਤ ਵਿਚਾਰੇ, ਸੰਤ ਗੋਸ਼ਟ ਨਿਤ ਹੋਵੇ। ਪਰ ਕਈ ਜਿਗਿਆਸੂ ਆਪਣੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰਕੇ ਸ਼ਾਂ ਸ਼ਾਂ ਦੀ ਆਵਾਜ਼ ਸੁਣਨ ਨੂੰ ਹੀ ਅਨਹਦ ਧੁਨੀ ਸਮਝਦੇ ਹਨ, ਅਤੇ ਇਸ ਵਿੱਚ ਹੀ ਉਹ ਮਸਤ ਰਹਿੰਦੇ ਹਨ, ਜੋ ਕਿ ਉਹਨਾਂ ਦਾ ਬਹੁਤ ਵੱਡਾ ਭਰਮ ਭੁਲੇਖਾ ਹੈ। ਇੱਥੇ ਇੱਕ ਗੱਲ ਵਰਣਨ ਕਰਨੀ ਅਤ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਪੰਚ ਸ਼ਬਦ ਲਫ਼ਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਇਹ ਲਫ਼ਜ਼ ਕੇਵਲ ਅਲੰਕਾਰਕ ਰੂਪ ਵਿੱਚ ਆਤਮਿਕ ਆਨੰਦ ਦੀ ਸੰਗੀਤਕ ਧੁਨ ਜਾਂ ਤਰੰਗਾਂ ਨੂੰ ਦਰਸਾਉਣ ਲਈ ਵਰਤੇ ਗਏ ਹਨ। ਕਈ ਜਗਿਆਸੂ ਪੰਜ ਸ਼ਬਦ ਤੋਂ ਪੰਜ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ਾਂ ਨੂੰ ਅੰਤਿਸਕਰਨ ਵਿੱਚ ਸੁਣਨ ਨੂੰ ਆਨੰਦ ਨਾਲ ਮੰਨੀ ਬੈਠੇ ਹਨ। ਕਈ ਮਤ ਪੰਜ ਅੱਖਰਾਂ ਵਾਲੇ ਮੰਤਰ ਨੂੰ ਪੰਜ ਸ਼ਬਦ ਮੰਨੀ ਬੈਠੇ ਹਨ। ਇਸ ਤਰ੍ਹਾਂ ਅਸੀਂ ਖਾਮ ਖਾ ਵਾਦ ਵਿਵਾਦ ਵਿੱਚ ਪੈ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ 'ਤੇ ਨਿਰਣਾ ਕੀਤਾ ਹੈ ਕਿ ਨਾਮ ਰਸੀਆ ਤਾਂ ਸਿਰਫ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਕੇ ਪੰਜ ਸ਼ਬਦ ਜਾਂ ਪੰਜ ਆਵਾਜ਼ਾਂ ਦੀ ਥਾਂ ਕੇਵਲ ਇੱਕੋ ਹੀ ਸ਼ਬਦ ਸੁਣਦਾ। ਰਾਗਾਂ ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ਰੱਬੀ ਪ੍ਰੇਮ ਦੀ ਚੁੱਪ ਬੋਲੀ ਅਥਵਾ ਅਨਹਦ ਸ਼ਬਦ ਵਿੱਚ ਲਿਵਲੀਨ ਹੋ ਕੇ ਮਸਤ ਰਹਿੰਦਾ। ਵਾਹਿਗੁਰੂ ਗੁਰੂ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਸ਼ਬਦ ਸੁਰਤ ਲਿਵਸਾਦ ਸੰਗ, ਪੰਜ ਸ਼ਬਦ ਇੱਕ ਸ਼ਬਦ ਮਿਲਾਏ, ਰਾਗ ਨਤ ਨਾਦ ਲੱਖ ਸ਼ਬਦ ਲੱਖ, ਭਾਖਿਆ ਪਾਓ ਸੁਪਾਓ ਅਲਾਏ। ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਹੁਕਮ ਅਨਹਦ ਸ਼ਬਦ, ਅਨਹਦ ਨਾਦ, ਚੁੱਪ ਪ੍ਰੀਤ, ਅੰਮ੍ਰਿਤ, ਆਤਮ ਰਸ, ਆਤਮ ਰੰਗ ਆਦਿ ਮੁੱਖ ਗੁਣ ਹਨ। ਇਹਨਾਂ ਵਿੱਚੋਂ ਚੁੱਪ ਪ੍ਰੀਤ, ਪ੍ਰੇਮ ਸਵੈਪਨਾ ਜਾਂ ਪ੍ਰੇਮ ਪਦਾਰਥ ਸ੍ਰੇਸ਼ਟ ਗੁਣ ਹੈ, ਜੋ ਬਾਕੀ ਸਾਰਿਆਂ ਰੱਬੀ ਗੁਣਾਂ ਵਿੱਚ ਪ੍ਰਵੇਸ਼ ਅਤੇ ਪਰਵਿਰਤ ਹੈ। ਤਦੇ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੇਮ ਪੁਰਖ ਅਤ ਪ੍ਰੀਤਮ ਕਿਹਾ ਗਿਆ। ਇਸ ਤੋਂ ਸਪਸ਼ਟ ਹੈ ਕਿ ਬਾਕੀ ਸਾਰੇ ਰੱਬੀ ਗੁਣਾਂ ਅਥਵਾ ਅਨਹਦ ਨਾਦ, ਅਨਹਦ ਸ਼ਬਦ, ਅਨਹਦ ਧੁਨੀ, ਅਨਹਦ ਚੁਨਕਾਰ, ਤੁਨਕਾਰ ਧੁਨ, ਸ਼ਬਦ ਧੁਨ, ਪੰਚ ਸ਼ਬਦ, ਨਿਰਮਲ ਨਾਦ, ਰੁਣ ਚੁਣਕਾਰ, ਸਹਿਜ ਧੁਨ ਆਦਿ ਵਿੱਚ ਵੀ ਇਲਾਹੀ ਚੁੱਪ ਪ੍ਰੀਤ ਅਥਵਾ ਪ੍ਰੇਮ ਸਵੈਪਨਾ ਦੀ ਬੋਲੀ ਦੀ ਝਲਕ ਵੱਜ ਰਹੀ ਹੈ। ਦੂਜੇ ਲਫ਼ਜ਼ਾਂ ਵਿੱਚ ਰਾਗ ਨਾਦ ਧੁਨੀ ਦੇ ਹਰ ਤਰੰਗ, ਹਰ ਸੁਰ, ਹਰ ਲੈ, ਹਰ ਤਾਲ ਵਿੱਚ ਇਲਾਹੀ ਪ੍ਰੇਮ ਰੰਗਣ ਦੀ ਭਾਅ ਦਾ ਅਕਸ ਪ੍ਰਵੇਸ਼ ਹੈ। ਇਸ ਲੇਖ ਦਾ ਨਿਚੋੜ ਇਉਂ ਦਰਸਾਇਆ ਜਾ ਸਕਦਾ, ਅਕਾਲ ਪੁਰਖ ਪ੍ਰੇਮ ਸਰੂਪ ਹੈ, ਸੰਸਾਰ ਇਲਾਹੀ ਕਵਾਓ ਤੋਂ ਉਪਜਿਆ ਹੈ। ਇਹ ਕਵਾਓ ਜਾਂ ਹੁਕਮ ਅਨੇਕਾਂ ਸਰੂਪਾਂ, ਰੰਗਾਂ, ਤਰੰਗਾਂ, ਸ਼ਕਤੀਆਂ ਵਿੱਚ ਪ੍ਰਵਿਰਤ ਹੋ ਰਿਹਾ ਹੈ। ਇਸੇ ਹੁਕਮ ਦਾ ਪ੍ਰਕਾਸ਼ ਅਬੋਲ ਬੋਲੀ ਵਿੱਚ ਅਨਹਦ ਰਾਗ, ਅਨਹਦ ਸ਼ਬਦ, ਅਨਹਦ ਧੁਨ, ਅਨਹਦ ਨਾਦ, ਅਨਹਦ ਚੁਨਕਾਰ ਦੇ ਤਰੰਗਾਂ, ਲਹਿਰਾਂ, ਥਰਥਰਾਹਟ, ਰੁਣ ਚੁਣ ਰਾਹੀਂ ਪ੍ਰਗਟ ਅਤੇ ਪ੍ਰਵਿਰਤ ਹੋ ਰਿਹਾ ਹੈ, ਅਤੇ ਇਹਨਾਂ ਦੇ ਅੰਤਰ ਚੁੱਪ ਪ੍ਰੀਤ ਦੀ ਤਾਰ ਨਿਰੰਤਰ ਆਪਣੀ ਮਿਠਾਸ, ਰਸ ਅਤੇ ਇਲਾਹੀ ਭਾਵਨਾ ਖਿਲਾਰ ਰਹੀ ਹੈ। ਇਹ ਸਾਰੀ ਪਿਰਮ ਖੇਲ ਅਦ੍ਰਿਸ਼ਟ ਆਤਮਿਕ ਮੰਡਲ ਵਿੱਚੋਂ ਉਪਜਦੀ ਹੈ। ਇਸ ਪਿਰਮ ਖੇਲ ਦਾ ਗੁਪਤ ਨਾਦ ਸਦੀਵੀ ਅਨਹਦ ਧੁਨੀ ਵਿੱਚ ਇੱਕ ਰਸ ਰਵਾਂ ਹੈ। ਇਸ ਇਲਾਹੀ ਮੰਡਲ ਦੀ ਅਬੋਲ ਬੋਲੀ ਨੂੰ ਹੀ ਅਨਹਦ ਧੁਨੀ ਕਿਹਾ ਜਾਂਦਾ ਹੈ। ਇਹ ਚੁੱਪ ਪ੍ਰੀਤ ਦਾ ਨਾਦ ਸਾਡੇ ਮਨ ਨੂੰ ਇਲਾਹੀ ਵਲਵਲਿਆਂ ਨਾਲ ਭਰਪੂਰ ਕਰਕੇ ਵਿਸਮਾਦਿਤ ਕਰਦਾ ਹੈ। ਇਹ ਇਲਾਹੀ ਵਲਵਲੇ ਗੁਰਬਾਣੀ ਵਿੱਚ ਵੀ ਭਰਪੂਰ ਹਨ ਅਤੇ ਰਾਗ ਵਿੱਚ ਵੀ ਇਹਨਾਂ ਵਲਵਲਿਆਂ ਨੂੰ ਪ੍ਰਗਟਾਉਣ ਦੀ ਸਮਰੱਥਾ ਹੈ। ਇਸੇ ਕਰਕੇ ਗੁਰਬਾਣੀ ਰਾਗਾਂ ਵਿੱਚ ਉਚਾਰੀ ਗਈ ਹੈ। ਜਦੋਂ ਇਲਾਹੀ ਵਲਵਲੇ ਨਾਲ ਭਰਪੂਰ ਕਿਸੇ ਸ਼ਬਦ ਨੂੰ ਉਸੇ ਤਾਸੀਰ ਨਾਲ ਰਲਦੇ ਮਿਲਦੇ ਰਾਗ ਵਿੱਚ ਗਾਇਆ ਜਾਏ ਤਾਂ ਵਲਵਲੇ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ ਅਤੇ ਸਾਡਾ ਅਮੋੜ ਅਤੇ ਕਠੋਰ ਮਨ ਦਰਵ ਕੇ ਇਲਾਹੀ ਪ੍ਰੇਮ ਸਵੈਪਨਾ ਦੇ ਮੰਡਲਾਂ ਵਿੱਚ ਤਾਰੀਆਂ ਲਾਉਂਦਾ ਹੋਇਆ ਅਨਹਦ ਧੁਨੀ ਦੀਆਂ ਝਲਕਾਂ ਦਾ ਪਾਤਰ ਬਣਦਾ ਹੈ। ਜਦ ਇਹ ਅਨਹਦ ਧੁਨੀ ਦੀਆਂ ਤਰੰਗਾਂ ਜਾਂ ਲਹਿਰਾਂ ਬਾਹਰ ਮੁਖੀ ਪ੍ਰਵਿਰਤ ਹੁੰਦੀਆਂ ਹਨ ਤਾਂ ਇਹ ਆਵਾਜ਼, ਬੋਲੀ ਅਤੇ ਅੱਖਰਾਂ ਦਾ ਰੂਪ ਧਾਰ ਲੈਂਦੀਆਂ ਹਨ। ਇਹਨਾਂ ਬਾਹਰ ਮੁਖੀ ਤਰੰਗਾਂ ਅਤੇ ਲਹਿਰਾਂ ਨੂੰ ਰਾਗ ਨਾਦ ਦੇ ਅੱਡ ਅੱਡ ਨਾਂ ਦੇ ਦਿੱਤੇ ਜਾਂਦੇ ਹਨ, ਜਿਹਾ ਕਿ ਸ੍ਰੀ ਰਾਗ, ਮਾਜ ਰਾਗ, ਗੌੜੀ ਰਾਗ ਆਦਿ। ਆਮ ਜਨਤਾ ਤਾਂ ਬਾਹਰ ਮੁਖੀ ਟੂੰਟਾਂ ਅਤੇ ਡੌਂਡਾਂ ਉੱਤੇ ਹੀ ਰੀਝ ਪੈਂਦੀ ਹੈ। ਇਹ ਬਾਹਰਲਾ ਨਾਦ ਅੰਦਰਲੀ ਅਨਹਦ ਧੁਨੀ ਦਾ ਅਕਸ, ਪ੍ਰਤੀਕ ਅਤੇ ਪ੍ਰਗਟਾਵਾ ਹੈ। ਸ਼ਬਦ ਅਤੇ ਰਾਗ ਨਾਦ ਦਾ ਅਸਲੀ ਰਸ ਅਨੁਭਵ ਦੀ ਖੇਡ ਹੈ। ਅਨੁਭਵ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ ਅਤੇ ਮਾਣ ਕੇ ਸਾਡਾ ਮਨ ਖੀਵਾ ਹੋ ਕੇ ਵਿਸਮਾਦ ਅਵਸਥਾ ਵਿੱਚ ਚਲਾ ਜਾਂਦਾ। ਸੁਨ ਸਮਾਦ ਅਨਹਦ ਤਹਿ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ। ਅਨਹਦ ਨਾਦੇ ਅਨਹਦ ਬਾਜੇ ਅਚਰਜ ਬਿਸਮਾਦ, ਅਨਹਦ ਸ਼ਬਦ ਅਚਰਜ ਬਿਸਮਾਦ, ਤਪਤ ਬੁਝੀ ਸੀਤਲ ਆਘਾਨੇ, ਸੁਨ ਅਨਹਦ ਬਿਸਮ ਪਏ ਬਿਸਮਾਦ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾ ਕੇ ਸਵਾਦ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾ ਕੇ ਸਵਾਦ। ਫਿਰ ਤਾਂ ਸਾਨੂੰ ਚਿੜੀਆਂ ਦੀ ਚੌਂ ਚੌਂ, ਜੁੱਤੀ ਦੀ ਚੀ ਚੀ, ਨਦੀ ਨਾਲਿਆਂ ਦੀ ਵਹਿਣ ਦੀ ਆਵਾਜ਼, ਝਰਨਿਆਂ ਦੀ ਚਰਨ ਚਰਨ, ਪਵਨ ਦੀ ਛਾਂ ਛਾਂ, ਰਾਤ ਦੀ ਸੁਨ ਸਮਾਦ ਆਦਿ ਹਰ ਕਿਸਮ ਦੀ ਆਵਾਜ਼ ਵਿੱਚੋਂ ਹਰ ਸਮੇਂ ਰੱਬੀ ਰਾਗ, ਰੱਬੀ ਧੁਨ ਸੁਣਾਈ ਦੇਵੇਗੀ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਗੁਰਬਾਣੀ ਵਿਚਾਰ ਨੰਬਰ 6, ਰਾਗ ਨਾਦ ਧੁਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।